दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी दस रहे सन के कंबर वेगदा ते जोध शाह दा लगातार युद्ध हो रहा है। कल इथों तक कथा पहुंची सी अज इथों अगे मैं प्रारंभ करदा। उत कंबर बेगर जोध बली सर छोरन की बिद जान पली। कवि संतोख सिंह जी लिखदे ने के कंबर बेग ते जोध शाह दोवें ही तीर विद्या तो बहुत ज्यादा जानू ने भाव के तीर अंदाज दोवे बड़े सोने। रोस परे ललकारत हैं पट अगर वदै तिस मारत हैं। रोस नू गुस्से नू धारण करके आपो अपने तीरां दा प्रहार करदे ने ते जिहड़े सूरमे अगे वधदे ने उहनां नू तीर मारदे ने। जिसके तन में तक मारत है बिन प्राण करे तर डारत है। कवि जी लिखते ने के जोध शाह दे वलों या फिर कंबल वेग दे वलों जेड़ा भी तीर चलता है वो जदों भी अगे जाके वजदा है ते वजन वाले नू वो जिंदा नहीं छड़दा वो मार के धरती ते डिग दिंदा। लग तीर शरीरन फोरत है कर शीघ्र खतंगन छोरत है। इस तरीके दे नाल तीर लगन दे नाल सूरमियां दे जिहड़े शरीर ने ओ टुटदे जा रहे ने खतंगा दी तीरां दी शीघ्रता दे नाल दोवे पास्यों मार हो रही। जिम जोध प्रहारत बाण कने तिम कंबर बेग बिसाल हने। कवि संतोख सिंह जी लिखते ने के जिस तरीके दे नाल जोध शाह ने तीरां दा प्रहार करके वैरियां नू मारिया इसे तरीके दे नाल कंबर बेग ने भी बहुत सारे तीर चलाए ने जिन्हां दे नाल बहुत सारे सतगुरां दे जिहड़े योधे ने ना ओह भी नाश हो गए। कवि करतार सिंह जी कलास वाड़िए इस तरीके दे नाल बयान करदे ने इस जंग नू। दो शेर मैदान दे विच जुटे एक उम्र ते हान जवान दोवे वीर विद्या विच कमाल आहे पहला लड़े लै तीर कमान दोवे तेगी उतरे अंत नू खाए गुस्सा एक दूजे तो वद बलवान दोवे जिवें घर दे बैठ ठठियार पांडे तेगां टालां उत्ते खड़कान दोवे एक दूजे दे वार नू चल लैंदे एक दूजे तो फटना खान दोवे पेड़े शेरां दे वांग करतार सिंगा ਕਰ ਗਜ਼ਬ ਦੇ ਹੁਨਰ ਦਿਖਾਣ ਦੋਵੇਂ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਦੋਵੇਂ ਸ਼ੇਰ ਭਿੜੇ ਨੇ ਇੱਕ ਦੂਜੇ ਦੇ ਨਾਲ ਤੇ ਹੈਰਾਨ ਕਰਨ ਵਾਲੇ ਜਿਹੜੇ ਲੜਾਈ ਦੇ ਹੁਨਰ ਨੇ ਨਾ ਉਹਨਾਂ ਨੂੰ ਕਰਕੇ ਦਿਖਾ ਰਹੇ ਨੇ। ਤਬ ਜੋਧ ਕੋ ਪਿਓ ਨਾ ਸਹਾਰ ਸਕਿਓ ਦ੍ਰਿਗ ਲਾਲ ਕਰੇ ਆਰੇ ਔਰ ਤਕਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋਧ ਸ਼ਾਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਭਰਿਆ ਹੈ, ਆਪਣੀ ਅੱਖਾਂ ਨੂੰ ਗੁੱਸੇ ਦੇ ਨਾਲ ਉਹਨੇ ਲਾਲ ਕੀਤਾ ਹੈ ਤੇ ਆਪਣੇ ਵੈਰੀ ਕੰਬਰ ਬੇਗ ਦੇ ਵੱਲ ਉਹਨੇ ਤੱਕਿਆ। ਨਿਜ ਸੇਵਕ ਤੇ ਖਰ ਸਾਂਗ ਲਈ ਜਿਸ ਮੈਂ ਬਹੁ ਭਾਰਤ ਲੋਹ ਮਈ। ਜੋਧ ਸ਼ਾਹ ਨੇ ਆਪਣੇ ਇੱਕ ਸੇਵਕ ਦੇ ਹੱਥੋਂ ਤਿੱਖੀ ਜਿਹੜੀ ਬਰਛੀ ਹੈ ਉਸ ਨੂੰ ਲਿਆ ਹੈ, ਜਿਸ ਮੈਂ ਬਹੁ ਭਾਰ ਹੈ ਲੋਹ ਮਈ, ਜਿਹੜੀ ਸਾਰੀ ਦੀ ਸਾਰੀ ਬਰਛੀ ਲੋਹੇ ਦੇ ਨਾਲ ਮਣੀ ਹੋਈ ਹੈ। ਨਿਜ ਹੱਥ ਗਹੀ ਬਹੁ ਤੋਲਤ ਹੈ ਥਿਤ ਹੋ ਅਬੈ ਰਿਸ ਬੋਲਤ ਹੈ। ਉਸ ਬਰਛੀ ਨੂੰ ਆਪਣੇ ਹੱਥ ਦੇ ਵਿਚ ਫੜ ਕੇ ਤੋਲਿਆ ਹੈ ਜੋਤ ਸ਼ਾਹ ਨੇ ਤੇ ਫਿਰ ਕੰਬਰ ਬੇਗ ਨੂੰ ਸੁਣਾ ਕੇ ਕਹਿੰਦਾ ਥਿਤ ਹੋ ਅਬੈ ਕਿ ਹੁਣ ਤੂੰ ਜਰਾ ਰੁਕ ਜਾ। ਬਲਵਾਨ ਤੁਰੰਗਮ ਤੇਜ ਕੀਓ ਦਿਸ਼ਕੰਬਰ ਬੇਗ ਛੋੜ ਦਯੋ। ਆਪਣੇ ਤਾਕਤ ਵਾਲੇ ਘੋੜੇ ਨੂੰ ਜਰਾ ਤੇਜ ਕੀਤਾ ਹੈ ਤੇ ਕੰਬਰ ਬੇਗ ਦੇ ਵੱਲ ਘੋੜਾ ਖੜਿਆ। ਗਰਵੀ ਖਰ ਸਾਂਗ ਸੰਭਾਰ ਲਈ ਜਬ ਨੇਰ ਪਯੋ ਬਹੁ ਊਚ ਕਈ। ਆਪਣੀ ਭਾਰੀ ਤੇ ਤਿੱਖੀ ਜਿਹੜੀ ਬਰਛੀ ਸੀ ਉਸ ਨੂੰ ਜੋਧ ਸ਼ਾਹ ਨੇ ਸੰਭਾਲਿਆ ਹੋਇਆ। ਜਦੋਂ ਹੀ ਕੰਬਰ ਬੇਗ ਦੇ ਲਾਗੇ ਘੋੜਾ ਪਹੁੰਚਿਆ ਜੋਧ ਸ਼ਾਹ ਦਾ ਤੇ ਫਿਰ ਉਸ ਬਰਛੀ ਨੂੰ ਉੱਚਾ ਚੁੱਕਿਆ ਜੋਧ ਸ਼ਾਹ ਨੇ। ਤਬ ਕੰਬਰ ਬੇਗ ਨਾ ਪਾਛ ਮੁਰਿਓ ਹੋਏ ਸਮਖ ਕੋ ਨਿਜ ਯੋਜ ਕਰਿਓ। ਪਰ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਕੰਬਰ ਬੇਗ ਵੀ ਡਰ ਕੇ ਪਿਛਾ ਨਹੀਂ ਮੁੜਿਆ, ਸਾਹਮਣੇ ਹੀ ਆਪਣੀ ਤਾਕਤ ਨੂੰ ਵਿਖਾਉਣ ਦੇ ਵਾਸਤੇ ਵਧਿਆ। ਕਰਵਾਰ ਨਿਕਾਰਤ ਨੰਗ ਕਰੀ ਬਹੁ ਕੀਮਤ ਲੋਹ ਪੁਲਾਦ ਖਰੀ। ਕੰਬਰ ਬੇਗ ਨੇ ਆਪਣੀ ਤਿੱਖੀ ਜਿਹੜੀ ਤਲਵਾਰ ਹੈ ਉਸ ਨੂੰ ਮਿਆਨ ਦੇ ਵਿੱਚੋਂ ਬਾਹਰ ਕੱਢਿਆ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੀ ਤਲਵਾਰ ਬੜੀ ਕੀਮਤੀ ਸੀ ਔਰ ਇਸ ਤੋਂ ਇਲਾਵਾ ਫੌਲਾਦੀ ਲੋਹੇ ਦੀ ਬਣੀ ਹੋਈ ਸੀ। ਅਟਕੈ ਨ ਲੱਗੀ ਕਟ ਜਾਤ ਆਇਆ ਚਿਤ ਚਾਹਤ ਭਾਰਤ ਘਾਤ ਕੀਆ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਤਲਵਾਰ ਹੈ ਜਿਹੜੀ ਕਿ ਕੱਟ ਦਿੰਦੀ ਹੈ ਵੈਰੀ ਨੂੰ, ਕਿਤੇ ਵੀ ਰੁਕਦੀ ਨਹੀਂ ਹੈ। ਚਿਤ ਚਾਹਤ ਪਾਰ ਨਿਰਪ ਘਾਤ ਕੀਆ, ਭਾਵ ਕੇ ਚਿਤ ਦੇ ਵਿੱਚ ਕੰਬਰ ਬੇਗ ਨੇ ਇਹ ਚਾਹ ਕੀਤੀ ਹੈ ਕਿ ਮੈਂ ਆਪਣੇ ਵੈਰੀ ਜੋਧ ਸ਼ਾਹ ਨੂੰ ਇਸ ਤਲਵਾਰ ਦਾ ਵਾਰ ਕਰਕੇ ਮਾਰ ਦਿਆਂ। ਤਬ ਲਓ ਜਬ ਜੋਧ ਸੰਭਾਰ ਕਨੋ ਖਰ ਸਾਗ ਦਈ ਤੇਹ ਗਾਤ ਹਨੋ। ਪਰ ਇਸ ਤੋਂ ਪਹਿਲਾਂ ਕਿ ਵਾਰ ਕਰਦਾ ਕੰਬਰ ਬੇਗ ਆਪਣੀ ਤਲਵਾਰ ਦਾ, ਪਹਿਲਾਂ ਹੀ ਬਲ ਦੇ ਨਾਲ ਤਾਕਤ ਦੇ ਨਾਲ ਜੋਧ ਸ਼ਾਹ ਨੇ ਆਪਣੀ ਤਿੱਖੀ ਬਰਛੀ ਦਾ ਪ੍ਰਹਾਰ ਕਰ ਦਿੱਤਾ ਕੰਬਰ ਬੇਗ ਦੇ ਉੱਤੇ। ਤਨ ਬੇਦ ਤਿਕੈ ਤਬ ਪਾਰ ਪਰੀ ਨਿਕਸੀ ਬਿਕਸੀ ਬਹੁ ਸ਼੍ਰੋਣ ਭਰੀ। ਕੰਬਰ ਬੇਗ ਦੇ ਸਾਰੇ ਸਰੀਰ ਨੂੰ ਵਿੰਨ ਕੇ ਜਿਹੜੀ ਬਰਛੀ ਹੈ ਉਹ ਦੂਸਰੇ ਪਾਰ ਨਿਕਲ ਗਈ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਬਰਛੀ ਦੂਸਰੇ ਪਾਰ ਨਿਕਲੀ ਹੈ ਤੇ ਬਰਛੀ ਖੂਨ ਦੇ ਨਾਲ ਭਰੀ ਹੋਈ। ਚੁੱਕ ਚੁੱਕ ਚੜਾਕ ਪਰਿਓ ਤਰ ਮੈਂ ਰਹਿ ਗਈ ਤਲਵਾਰ ਗਹੀ ਕਰ ਮੈਂ। ਕਵੀ ਜੀ ਲਿਖਦੇ ਨੇ ਕਿ ਕੰਬਰ ਬੇਗ ਝੁੱਕ ਕੇ ਧੜਾ ਕਰਕੇ ਧਰਤੀ ਦੇ ਉੱਤੇ ਡਿੱਗ ਪਿਆ। ਜਿਹੜੀ ਉਸਨੇ ਆਪਣੀ ਤਲਵਾਰ ਹੱਥ ਦੇ ਵਿੱਚ ਫੜੀ ਹੋਈ ਸੀ ਉਹ ਫੜੀ ਦੀ ਫੜੀ ਰਹਿ ਗਈ। ਇਸ ਤਰੀਕੇ ਦੇ ਨਾਲ ਕੰਬਰ ਬੇਗ ਨੂੰ ਮਾਰ ਦਿੱਤਾ ਜੋਧ ਸ਼ਾਹ ਨੇ। ਵਜ ਢਾਲ ਤੇ ਜੋਧ ਦੀ ਤੇਗ ਟੁੱਟੀ ਕੰਬਰ ਬੇਗ ਆਇਆ ਤੇਜ ਹੋ ਛੇਤੀ। ਕੀਤਾ ਵਾਰ ਉਲਾਰ ਕੇ ਜ਼ੋਰ ਦਾਸੀ ਨੇੜੇ ਜੋਧ ਦੇ ਪੈਂਤੜਾ ਢੋ ਛੇਤੀ। ਜੋਧ ਝੱਟ ਹੀ ਪੈਂਤੜਾ ਬਦਲ ਗਿਆ ٹیگ گئی گٹے اتے چھو چھتی چھانگ گئی گٹا سجے پیر دایو کمر بیگتا گیا کھلو چھتی سانگ ساتھی تو لے کے یود ماری سانگ ساتھی تو لے کے یود ماری کمر بیگ نو لیا پرو چھتی چوک وانگ گوہیرے کرتار سنگا گرا پاس تریا لیا چھتی کرتار سنگ جی کلاس والی لکھتے نے کہ تکھی سانگ دے نال تکھی برچی دے نال جود شاہ نے کمر بیگ دے شریر نو پرو لیا اس طریقے دے نال کمر بیگ نو مار دتا گیا گر وی کھر سانگ نکاس لائی کر جود تاری چھب دیت پائی کوی جی لکھ دینے کہ جدوں ہی اپنی برچی نو باہر کڈیا ہے اس کمبر بیگ دے شریر تو کس طرح دی صبح برچی دے رہی ہے اس دا کوی جی پرمان دیندے نے لکھ دینے تن لال بسال کرال سہی لشکے جن ناگن لاہ لہی سارا دا سارا جڑا لو دے نال شریر ہے وہ کمبر بیگ دا لبڑیا ہویا ہے تے پیانک دسدا ہے لشکے جن ناگن لاہ لہی اس تو علاوہ کمبر بیگ دا تن ڈاڈا پیانک تے لال ہے اس نالوں منو ناگن کھچ کے اتاری ہوئی لشک رہی ہے یہ جو جود شاہ دے ہتھ دے وچ سانگ تو کے زخم وچوں کڈی ہوئی ہے فڑی ہوئی ہے وہ اس طرح دی لگ رہی ہے سب ہون بلوکت مار لیو نہ بچاون کو سمرتھ پیو کبھی جی لکھ دینے کہ سارے دے دیکھ دیاں دیکھ دیاں جوت شاہ نے کمبر بیگ نو مار دیتا کوئی بھی اس نو بچاون دے واسطے سمرتھ نہ ہویا تور کان چمو پک کوپ کیو گانے آن پرے او تساہ ہیو اس ویلے بہتے سارے ترک کرودھ نو تارن کر کے جوشا نو پھڑن دے واسطے اتشاہ دے نال اگے ودے جہاں کمبر بیگ پریو گر کے تہلو پہنچے بل سو لڑکے جتھے کے کمبر بیگ نو ماریا گیا سی اس جگہ دے اتے جوئی دے ہوئے کمبر بیگ دے ساتھی لڑکے پہنچ گئے نے بہو کینس مار تو فنگن کی برکھا برکھائے ختنگن کی اس ویلے ترکاں دے ولوں بہتیاں ساریاں بندوقاں چلائیاں گئیاں نے اس تو علاوہ تیراں دی بھی ورکھا کیتی گئی ایک بار ہے اورڑ آن پرے پٹ جوجت آید مار گرے ایک بار دوہاں پاسیاں تو پھر تو وڈی مار مچی ہے جس وچ جوئی دے ہوئے شستراں دے نال بہت سارے سورمے ڈگ پئے بلوان ترنگم جود ترے اری مارن کے گن کام کرے جود شاہ دے تھلے بہت بلی اس دا کوڑا ہے جڑا کہ ادھر ادھر دوڑ کے بہتے سارے کام نو سوارے پاو کے ویریاں نو مارن دے واسطے جود شاہ دی مدد دے رہے بچ جنگ پھرے جم ناچت ہے اسوار کہے میں باچت ہے جنگ دے وچ کوڑا پھر کے ناچ رہا ہے اسوار کہے میں باچت ہے کہن تو پاوے ہے کہ اسوار دے کہے دے وچردا ہے پاو کے جنہیں سواری کیتی ہے او دی مرضی دے مطابق کوڑا چلدا ہے گل کان گن لاگ سریر گئی گانی انگن پنگن پار پائی اس کوڑے دے جڑا کہ جود سادا کوڑا ہے بہتیاں ساریاں گولیاں لگیاں نے گانی انگن پنگت پار پائی پاو کے کوڑے دے انگاں نو توڑ دیاں ہویاں گولیاں دوسری طرف نکل گئیاں ایک پال لگی رن سمکھتے تج دے گئے چھٹکے دکھتے ایک گولی آن کے جوت شاہ دے کوڑے دے متھے دے وچے سامنے آن کے لگی ہے جس گولی دے لگن دے نال کوڑا اسے ویلے ڈگ پیا مر گیا دڑ پوم گریو نہیں پران رہے تب جود سبارت اوج لہے. دڑ کردہ ترتی دے ہوتے جود شاہ دا کوڑا ڈگ پیا ہے, مر گیا ہے. اسے ویلے جود شاہ نے اپنے آپ دے سریر دی سوال کیتی. پیک سیری ہر گوبند شیگر کہیو اس قابل بیگ سمیپ لہیو. جدوں دیکھا سدگرو ہر گوبند سچے پاتشاہ جی نے کہ جود شاہ دا کوڑا مر گیا ہے, لاگے ہی سدگران دے ایک کوڑا کھلوتا سی جڑا کوڑا سی قابل بیگ دا سکھنا. دیہو جا ہو یا بے یا سوار کرو رن کھیت روپیو پگ نہ ٹرو. ایک سکھ نو سدگران نے حکم کیتا ہے کہ یہ جڑا قابل بیگ دا کوڑا سکھنا کھلوتا ہے یہ جا کے جو چاہ نو دے دے وہ اور جو چاہ نو آخو کہ اس کوڑے دی سواری کرے اپنے پیراں نو پچھا نہ کرے. تب سیوک دور گیو تہواں نج سین سجود کھرو جہواں. سدگران دے حکم نو من کے سیوک کوڑے نو لے کے اوتھے پہنچے جتھے کہ جود شاہ اپنے نال دے ساتھیاں دے نال کھلو کے ویری دی سینا دے نال یدھ کر رہا سی. تتکال چڑو نہیں دیر کرو گور کین کرپائی اور تیان ترو. سیوک نے جود شاہ نو جا کے آکھیا کہ تتکال ہی تسیں اس کوڑے دی اسواری کر لو, سدگرو سچے پاتشاہ جی نے کرپا کر کے تانوں اس طرح دا حکم کر لیا کہ کوڑے تے چڑھ کے تسیں لڑائی کرو. سنیا اس بندن یود کری ہے پائے نمو کر باغ تری. سن کے جود شاہ نے دوروں ہی سدگران نو نمسکار کیتی ہے تے پھر کوڑے نو بھی نمسکار کر کے اس دے باغ نو پھڑ کے کوڑے دے اتے چڑھ گئے. چڑھ شیگر تسی تھل پھیرن کے ہتھیارن کے ہت پریرن کے. چڑھ کے کوڑے دے اتے شیگرتا دے نال اونوں ادھر ادھر پھیرن لگا تے ویریاں دے اتے ہتھیاراں دا پرہار لگاتار کردا گیا. من مود پیو ہاتھ تیرن کو گن بید تبیر سریرن کو. جدوں جوت شاہ دے ولوں چلائے ہوئے بہتے سارے تیر ویریاں نو جا کے لگے نے تے ویری مرے نے, اس ریتی نو دیکھ کے جوت شاہ من ہی من دے وچ بڑا پرسن ہویا. گور کی دش تے اس برند مرے تور کانن کے تم بیر پرے. گرنتھاکار پائی سنتوک سنگھ جی لکھتے نے کہ گرو دے پاسیوں میں بہتے سارے سورمیاں دے کوڑے مرے نے, دوسرے پاسے جڑے ترک نے او بھی بہتے سارے مرے نے اور انہاں دے بھی کوڑے خالی ہنکدے پھرتے. تین کیر ترنگ متائے گئے اسوار پائے رن پھر چہے. کبھی سنتوک سنگھ جی لکھتے نے کہ اس نے علاوہ ہور بھی جڑے ترک مارے جا چکے سن جنہ دے کوڑے خالی اسوار تو بنا پھر دے سن, انہاں بہتیاں ساریاں نو سنگاں نے پھڑیا تے انہاں دی اسواری کر کے پھر تو جنگ کیتا. ہے برند تو ہی ناوت ہے پٹ ہین سچند تاوت ہے. کبھی جی لکھتے نے کہ بہتے سارے جڑے کوڑے نے اور رن بھومی دے وچ ادھر ادھر دوڑے پھر دے نے ہنک دے نے پٹ ہین سچند تاوت ہیں, کیونکہ کوڑیاں دا سوار اتے نہیں ہوندا اس کر کے اپنی مرضی دے مطابق کوڑے ادھر ادھر دوڑے پھر دے. ام دو دشتے سورما مارے مرے بسال کوسن لگ رن پھوم کا جہ کہ مہا کرال. گرنتھاکار پائی سنتوک سنگھ جی لکھتے نے اس طریقے دے نال دوواں پاسیاں تو بہتے سارے سورمے مارے گئے نے, کوواں دی دوری تک جڑی رن بھومی ہے وہ بہت ہی زیادہ بھیانک لگ رہی ہے. اس جگہ دے اتے کبھی جی اپنے ادھیا دی سماپتی کر کے اگلے ادھیا دا پرارمبھ کر دے. ماریو کمبر بیگ جب پایو کشت چت پین للا بیگ آنسو گرے پریا پراتا بہو چین. کبھی سنتوک سنگھ جی لکھتے نے کہ جدوں کمبر بیگ بھی ماریا گیا ਉਸ ਵੇਲੇ ਲੱਲਾ ਬੇਗ ਦੇ ਮਨ ਨੂੰ ਬਹੁਤ ਹੀ ਜ਼ਿਆਦਾ ਦੁੱਖ ਵਿਆਪਿਆ, ਕਿਉਂਕਿ ਬਹੁਤ ਪਿਆਰਾ ਉਸਦਾ ਭਰਾ ਸੀ ਕੰਬਰ ਬੇਗ। ਭਰਾ ਦੀ ਮੌਤ ਦੇ ਦੁੱਖ ਦੇ ਵਿੱਚ ਬਹੁਤੇ ਸਾਰੇ ਲੱਲਾ ਬੇਗ ਨੇ ਹੰਝੂ ਕੇਰੇ। ਤੇਹ ਸਿਮਰ ਸਿਮਰ ਗੁਣ ਕਹਿ ਬਿਸਾਲ, ਗੁਜ਼ਰਿਓ ਬਿਲੰਦ ਅਚਰਜ ਕਿਰਾਲ। ਉਹਦੇ ਗੁਣਾ ਨੂੰ ਯਾਦ ਕਰ ਕਰਕੇ ਬਹੁਤੇ ਸਾਰੇ ਗੁਣ ਲੱਲਾ ਬੇਗ ਨੇ ਕੰਬਰ ਬੇਗ ਦੇ ਬਿਆਨ ਕੀਤੇ ਨੇ ਤੇ ਕਹਿੰਦਾ ਗੁਜ਼ਰਿਓ ਬਿਲੰਦ ਅਚਰਜ ਕਿਰਾਲ ਕਿ ਬਹੁਤ ਵੱਡਾ ਇਹ ਕਹਿਰ ਗੁਜ਼ਰ ਗਿਆ ਭਿਆਨਕ ਮੇਰੇ ਭਰਾ ਦੇ ਉੱਤੇ। ਮਨ ਲਖੈ ਕੌਣ ਇਹ ਰੀਤ ਹੋਏ, ਗਿਰ ਭਾਰ ਧਰੈ ਨਰ ਹੱਥ ਕੋਏ। ਮਾਨੋ ਕਿ ਕੌਣ ਇਸ ਗੱਲ ਨੂੰ ਜਾਣਦਾ ਸੀ ਕਿ ਇਸ ਤਰ੍ਹਾਂ ਦੀ ਗੱਲ ਹੋ ਜਾਏਗੀ। ਗਿਰ ਭਾਰ ਧਰੈ ਨਰ ਹੱਥ ਕੋਏ, ਕਹਿੰਦਾ ਹੈ ਕਿ ਜਿਵੇਂ ਕੋਈ ਮਨੁੱਖ ਆਪਣੇ ਹੱਥ ਦੇ ਉੱਤੇ ਪਹਾੜ ਦਾ ਬੋਝ ਧਾਰਨ ਕਰ ਲਵੇ, ਇਸ ਤਰ੍ਹਾਂ ਦਾ ਜਿਹੜਾ ਬੋਝ ਹੈ ਨਾ ਉਹ ਲੱਲਾ ਬੇਗ ਦੇ ਮਨ ਦੇ ਉੱਤੇ। ਅਬ ਜੀਤ ਆਸ ਕਿਸ ਕੇ ਪਰੋਸ, ਕੋ ਕਰੋ ਜਤਨ ਨਹੀਂ ਹੋਤ ਹੋਸ਼। ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਜਦੋਂ ਵੀ ਲੱਲਾ ਬੇਗ ਦੀ ਸ਼ਿਕਸਤ ਹੁੰਦੀ ਹੈ, ਹਾਰ ਹੁੰਦੀ ਹੈ ਤੇ ਆਪਣੇ ਦਿਲ ਨੂੰ ਢਾ ਦਿੰਦਾ, ਢੇਰੀ ਢਾ ਕੇ ਬਹਿ ਜਾਂਦਾ, ਬਹੁਤ ਜ਼ਿਆਦਾ ਨਿਰਾਸ਼ਾ ਦੇ ਵਿੱਚ ਹੁਣ ਬਦਲ ਗਿਆ ਹੈ ਲੱਲਾ ਬੇਗ, ਕਹਿੰਦਾ ਜੀਤ ਆਸ ਕਿਸ ਕੇ ਭਰੋਸ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜਿੱਤ ਦੀ ਆਸ਼ਾ ਨੂੰ ਮੈਂ ਕਿਸ ਸੂਰਮੇ ਦੇ ਭਰੋਸੇ ਦੇ ਉੱਤੇ ਰੱਖਾਂ। ਕੋ ਕਰੋਂ ਯਤਨ, ਮੈਂ ਕਿਹੜਾ ਐਸਾ ਯਤਨ ਕਰਾਂ, ਨਹੀਂ ਹੋਤ ਹੋਸ਼। ਕਹਿਣ ਤੋਂ ਭਾਵ ਕਿ ਮੇਰੀ ਤੇ ਅਕਲ ਹੁਣ ਕੰਮ ਹੀ ਨਹੀਂ ਕਰਦੀ। ਲਗ ਪ੍ਰਾਤ ਹੁਤੋ ਕੰਬਰ ਦਨਾਏ, ਸਭ ਲਰਨ ਭੇਤ ਦੇ ਤੋ ਬਤਾਏ। ਲੱਲਾ ਬੇਗ ਕਹਿੰਦਾ ਕਿ ਮੇਰਾ ਛੋਟਾ ਭਰਾ ਇਹ ਕੰਬਰ ਬੇਗ ਬਹੁਤ ਦਾਨਾ ਸੀ, ਬੜਾ ਦਾਨਸ਼ਵੰਦ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ, ਲੜਾਈ ਦੇ ਹਰ ਇੱਕ ਭੇਦ ਤੇ ਤਰੀਕੇ ਨੂੰ ਇਹ ਦੱਸਦਾ ਸੀ। ਅਸ ਕਹਿ ਕੌਣ ਹੈ ਭਰਾਤ ਆਏ, ਤੁਝ ਬਿਨਾ ਮੋਹ ਨਹੀਂ ਲੜਨ ਦਾਏ। ਝੁਰਦਾ ਹੈ ਲੱਲਾ ਬੇਗ, ਯਾਦ ਕਰਦਾ ਹੈ ਕੰਬਰ ਬੇਗ ਨੂੰ, ਕਹਿੰਦਾ ਹੇ ਪ੍ਰਾਤਾ ਤੂੰ ਕਿੱਥੇ ਚਲਾ ਗਿਆ, ਕਿਉਂ ਨੀ ਮੁੜ ਕੇ ਆਉਂਦਾ, ਤੁਝ ਬਿਨਾ ਮੋਹ ਨਹੀਂ ਲੜਨ ਦਾ ਏ। ਹੇ ਭਰਾ ਤੇਰੇ ਤੋਂ ਬਗੈਰ ਮੈਨੂੰ ਲੜਨ ਦਾ ਕੋਈ ਵੀ ਦਾ ਨਹੀਂ ਸੋਚਦਾ। ਸੁਣ ਕਾਸਮ ਬੇਗ ਸੋ ਸ਼ਮਸ ਬੇਗ, ਬੋਲੇ ਬਿਲੰਦ ਗਹਿ ਹੱਥ ਤੇਗ। ਜਦੋਂ ਸੁਣਿਆ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਾਸਮ ਬੇਗ ਨੇ ਤੇ ਸ਼ਮਸ ਬੇਗ ਨੇ, ਜਿਹੜੇ ਕਿ ਲੱਲਾ ਬੇਗ ਦੇ ਦੋਵੇਂ ਪੁੱਤਰ ਨੇ, ਉਸ ਵੇਲੇ ਉਹਨਾਂ ਨੇ ਤਲਵਾਰਾਂ ਨੂੰ ਹੱਥ ਦੇ ਵਿੱਚ ਸਾਂਭਿਆ ਤੇ ਫੇਰ ਆਪਣੇ ਪਿਓ ਨੂੰ ਇੰਜ ਕਹਿੰਦੇ ਨੇ, ਇਹ ਨਹੀਂ ਲਾਇਕੀ ਤੋਹੇ ਕੇਰ, ਜਬ ਚੜਿਓ ਸ਼ਾਹ ਤੇ ਹੋਏ ਦਲੇਰ। ਆਪਣੇ ਪਿਤਾ ਨੂੰ ਦੋਵੇਂ ਭਰਾ ਕਹਿੰਦੇ ਨੇ ਕਾਸਮ ਬੇਗ ਤੇ ਸ਼ਮਸ ਬੇਗ ਕਿ ਤੁਹਾਡੇ ਵਾਸਤੇ ਅੱਬੂ ਜਾਨ ਇਹ ਚੰਗੀ ਗੱਲ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋ, ਜਦੋਂ ਤੁਸੀਂ ਚੜਾਈ ਕਰਨ ਦੇ ਵਾਸਤੇ ਆਏ ਸੀ ਤੇ ਬੜੇ ਦਲੇਰ ਸੀ। ਵਿੱਚ ਸਭਾ ਤੇਗ ਬੀੜਾ ਉਠਾਏ, ਉਮਰਾਵ ਬ੍ਰਿੰਦ ਦੇਖਤ ਬੜਾਏ। ਜਦੋਂ ਤੁਸੀਂ ਭਰੀ ਹੋਈ ਸਭਾ ਦੇ ਵਿੱਚ ਤਲਵਾਰ ਨੂੰ ਚੁੱਕਿਆ ਸੀ ਤੇ ਬੀੜਾ ਪਾਣ ਦਾ ਚਵਾਇਆ ਸੀ, ਉਸ ਵੇਲੇ ਬਹੁਤੇ ਸਾਰੇ ਜਿਹੜੇ ਜਰਨੈਲ ਉਮਰਾਵ ਸਨ ਉਹ ਤੁਹਾਡੀ ਵਡਿਆਈ ਨੂੰ ਮੰਨੇ ਸਨ। ਸਿਰ ਪਾਉ ਦੀਨ ਸਭ ਤੇ ਵਧਾਏ, ਨਿਜ ਮੁਖ ਸਲਾਹ ਹਜ਼ਰਤ ਪਠਾਏ। ਇਸ ਤੋਂ ਇਲਾਵਾ ਹੇ ਅੱਬੂ ਜਾਨ, ਉਸ ਵੇਲੇ ਵੱਡਾ ਸਿਰੋਪਾ ਤੁਹਾਨੂੰ ਸਾਰਿਆਂ ਤੋਂ ਵੱਡਾ ਜਾਣ ਕੇ ਬਾਦਸ਼ਾਹ ਨੇ ਪ੍ਰਦਾਨ ਕੀਤਾ ਸੀ ਤੇ ਆਪਣੇ ਮੂੰਹ ਦੇ ਉੱਤੋਂ ਤੁਹਾਡੀ ਬੜੀ ਸ਼ਲਾਘਾ ਕਰਕੇ ਤੁਹਾਨੂੰ ਘੱਲਿਆ ਸੀ। ਜਿਮ ਸ਼ਾਹਨ ਮੈਂ ਸੂਬੇ ਬਣਾਏ, ਦੌਲਤ ਬਿਲੰਦ ਜਿਸ ਪਾਸ ਪਾਏ। ਕਹਿੰਦੇ ਨੇ ਕਿ ਤੁਹਾਨੂੰ ਬਾਦਸ਼ਾਹ ਸ਼ਾਹਜਹਾਂ ਨੇ ਵੱਡਾ ਸੂਬਾ ਬਣਾਇਆ ਹੋਇਆ, ਇਸ ਤੋਂ ਇਲਾਵਾ ਵੱਡੀ ਤੋਂ ਵੱਡੀ ਜ਼ਿਆਦਾ ਤੋਂ ਜ਼ਿਆਦਾ ਦੌਲਤ ਤੁਸੀਂ ਬਾਦਸ਼ਾਹ ਤੋਂ ਲੈਂਦੇ। ਸਮਦਾਇ ਤੁਰੰਗਮ ਅਰਮ ਤੰਗ, ਲਸ਼ਕਰ ਤਮਾਮ ਕਹਿ ਕੇਨ ਸੰਗ। ਤੁਹਾਡੀ ਇਸ ਗੱਲ ਕਰਨ ਦੇ ਉੱਤੇ ਬਹੁਤੇ ਸਾਰੇ ਘੋੜੇ, ਬਹੁਤੇ ਸਾਰੇ ਹਾਥੀ ਤੇ ਬਹੁਤੇ ਸਾਰੇ ਲੜਾਕੂ ਸੂਰਮੇ ਤੁਹਾਡੇ ਨਾਲ ਬਾਦਸ਼ਾਹ ਨੇ ਚੜਾ ਕੇ ਘੱਲੇ। تیہ شاہ باز کے لین کاج کہہ رواں کین بڑ دے سماج. صرف دو کوڑیاں نو لین دے واسطے اینیا وڈی تواڈی امداد کر کے تانوں بادشاہ نے چڑھا کے کلیا تے تسی وڈے سماج دے نال چڑھ کے آئے. کہندے نے اب نمک حرام بنبو نہ نیک تیہ کارن کاج اے بات ٹھیک. اپنے پیو نو کہندے نے کہ جے کر تسی ہن جنگ تو منہ موڑو گے تے اے نمک حرامی دا کم ہوئے گا, اے کم بالکل بھی چنگا نہیں ہے. نج کارن کاج اے بات ٹھیک کہ جڑے کم نو نیپرے چڑھن دے واسطے آئے ہو اسے کم دے وال اپنے دھیان نو جوڑو, یہی چنگی گل ہے. سری ہر گوبند کو گہو تائے کہ شستر سنگ رپ جنگ تھائے. سری ہر گوبند نو جا کے قید کر لو یا پھر شستراں دا پرہار کر کے جنگ دے وچ اونوں مار دیو, یہی تہاڈا کم ہے. دونوں ترنگ پریا شاہ جوئے لے کر ملا ہو تب نیک ہوئے. جے کر گرو نو مار کے یا قید کر کے اس تو علاوہ دوواں گھوڑیاں پیاریاں نو نال لے کے جے کر بادشاہ نو ملو گے تاہی تہاڈا بادشاہ دے نال ملاپ چنگا تے سریشٹ ہوئے گا. ایم نہیں بن تب دے ہو پران رن لرن مرن ہمرو ایمان. کہندے نے کہ جے گرو نو مار نہیں سکدے, جے گرو نو قید بھی نہیں کر سکدے تے جے کر دوواں گھوڑیاں نو واپس نہیں لے سکدے تے پھر چنگی گل یہی ہے کہ رن بھومی دے وچ اپنے پران دے دیو. رن لرن مرن ہمرو ایمان, کیونکہ اے ابو جان لڑنا مرنا تے مارنا اے ساڈا ایمان ہے. رن بھومی دے وچ یہی ترم ہے. سن للا بیگ من میں بچار اس سمے انو اچھی اچار. کوی سنتوک سنگھ جی لکھدے نے کہ سنیاں گلاں اپنے دوواں پتراں دیاں للا بیگ نے تے من دے وچ وچار کیتی کہ جو اے کہہ رہے نے نا اے چنگی گل ہے. اب مارو آپ کہہ لے ہو مار اس تے سو پلی نہیں اپر کار. سوچیا للا بیگ نے کہ جا میں آپ جا کے مر جاواں تے جا گرو ویری نو مار دیاں یہی ساریاں تو چنگی ودیا کار ہے, ودیا کم ہے. نج پہنچ آنکھ ہویو سچیت پن پیو تیار لربے سہیت. کبھی جی لکھ دینے کہ اپنی اکھاں نو پونجیا ہے سچیت ہویا تے لڑائی دے واسطے تیار ہویا. پکری کمان کر ری مہان پکھ قاسم بیگ کی نس بخان. جدو ہی للا بیگ نے اپنے کرڑے تنخ نو اپنے ہاتھ دے وچ پھڑیا اسی ویلے قاسم بیگ نے اس طرح آخیا کہندا تم رہو پیٹھ پر زور پائے ہم لڑیں جنگ آگے سدائے. قاسم بیگ کہندا ہے ابو جان تانوں سامنے جان دی اجے کوئی لوڑ نہیں ہے کیونکہ اسی اجے جیوندے ہاں. کہندا ہے قاسم بیگ کہ تسی ساڈے مگر رہو پاو کے ساڈے پیچھے زور پا کے رہو, اسی اگے دوویں بھرا جا کے پہلا جنگ لڑانگے. ام للا بیگ ٹھہرائے پاچ جگ پرات چلے لر بے سو بانچ. کبھی سنتوک سنگھ جی لکھ دینے کہ للا بیگ نو اس طریقے دے نال پچھے ٹھہرا کے دوویں برا چلے نے چت دے وچ لڑائی دے اتشاہ نو تارن کر کے. دندب بجائے اتساہ کین باجی نچائے رس بیر پین. نگارے نو اچا وجایا گیا ہے جس نو سن کے سورمیاں دے من دے وچ اتشاہ ودیا ہے اور گھوڑیاں نو نچاؤں دے ہوئے ساریاں دے سمیت یہ دوویں برا اگے ودے. تیچھن ختانگ پیکھن پرہار ایچھن بلوک طاقت ججار. تکھے تے پیانک تیران دا پرہار کر دے نے ایچھن بلوک طاقت ججار پاو کے نیتران دے نال چنگے طریقے دے نال نشانے نو بن کے ججارو سور میں تیر چلاؤں دے نے. جت دشا ودے گرو سور جائے तेत दिशा पर्यो तीरन चलाए। जेड़े पासे कवि जी लिख देने के गुरु दे सूर में अग्गे वध रहे सन, उस पासे इन्हां दोवां भरावां ने बहुत ही ज्यादा तीरां दे मार मारे। जोग प्राते जब कीन जंग तब विधि चांद बड़ कोप संग। जदों दोवां मुगल पठाना भरावां ने इस तरह का वड्डा जंग कीता जिन्ने के गुरु दियां फौजां दे पैर हिला दिते, उस वेले कवि जी लिखते ने कि विधि चंद नू बहुत ही ज्यादा क्रोध आया। प्रभ करो हुकम इन समख जाऊं हथियार मार कर ब्रिंद काऊं। गुस्से दे नाल भर के विधि चंद कहिंदा है सतगुरां नू कि हे सच्चे पातशाह कृपा करके मैनू अगे जाण दा हुकम दिओ ताकि मैं वैरी दी सेना दे सामने जाके हथियारां दी मार मार के बहुतियां नू खपा दियां मार दे। गोर कहे ओ मलक जाती जे बिपर इसले हो सांग हाथ देओ छिपर। उसे वेले सतगुरु हरगोविंद सच्चे पातशाह जी ने हुक्म कीता कि विधि चंद तू भी अगे चलिया जा, इस तों इलावा जिहड़ा मलक जाति पंडित है इस नूं भी अपने नाल लैके जा ते छेती जाके सारियां दा संगार कर दे। कुछ रहे अल प्राण अंत आए निज तन बचाए दियो रिपन काए। इस तों इलावा सतगुरां ने एक होर भी हदायत कीती है। सतगुरु जी कहिंदे ने कि वैरी दा दल बहुत ज्यादा थोड़ा रह गया है, इस करके निज तन बचाए अपने तन नूं अपने शरीर नूं बचा के वैरी नूं मारना है, शरीर दी बहुत ही ज्यादा रखिया करनी। विधि चंद छीना गुरु बाक लीना दिजंग संग कीना मनो द्रोण चीना। कवि जी लिखते ने कि विधि चंद जी जेड़े के छीने गोत दे हन उन्हां ने गुरु जी दे बचन नूं मन्या है और मलक जाति पंडित नूं अपने नाल लिया है। मनो द्रोण चीना कवि जी प्रमाण देंदे ने कि मन नूं द्रोणाचार्य रणभूमि दे विच लड़न दे वास्ते जा रहे। चलियो ताए ऐसे छुट्यो बाज जैसे गुरु रोक राखा नहीं बाक नाखा। कवि जी लिखते ने किस तरह दौड़ के रणभूमि दे वल वध्या है जिवें कि सतगुरां ने पहला फड़ के बाज नूं रखिया होया सी ते हुण छड़ दिता है अपने हथ दे उत्तों, इस तरह भाव के क्रोध दे नाल ओ चले। अवै दीन आ गया रसन वीर पा गया जथा शेर छोरा गयो शत्रु योरा। भाव के पहला आग्या दे नाल बन्या होया सी विधि चंद, हुण जाण दी आग्या मिली है रसंग वीर पाग्या ते वीरता दे रस दे विच भिजा है विधि चंद। जथा शेर छोरा गयो शत्रु ओरा, इस तरह वैरियां दे वल जा रहा है कि जिवें भुखा शेर जा रहा होवे मिर्गां दी डार उत्ते। तके तीर मारे गए फोर पारे चलियो वीर जेठा गुरु सिख जेठा। तक के बहुते सारे विधि चंद ने ते जाति मलक ने तीर चलाए ने, गरे फोर पारे जेड़े के वैरियां दियां छातियां नूं विन्नदे होए पार निकले ने। चलियो वीर जेठा गुरु सिख जेठा, इस तों इलावा सूरमा भाई जेठा जी ओह भी जेड़े के गुरु जी दे मोहरी सिख ने ओह भी नाल गए। मिले तीन ताए रिपू दे पलाए परी तुम पारी दए ब्रिंद मारी। तिने जने मिलके वैरी दे सामने गए ने, मलक जाति विधि चंद ते भाई जेठा जी, भाव के तिना ने वैरियां नू बहुता ज्यादा दौड़ा दिता है, वड्डी धूम मचा दिती है, बहुतियां नू मार दिता। जबे सैन हाली न हेला सो चाली दई पीठ चाले नहीं को संभाली। कवि जी लिखते ने कि सैना नू बिलकुल हिला दिता है, ये तिना ने वड्डा जिहड़ा इन्हां ने हल्ला कीता है उन्नू वैरी झल ना सके ते भाव के पिठ दिखा के पिछाणू मुड़न लगे।
आयो कासम बेग तब विधि चंद के तीर कसी कमान कठोर ते तीछण पीछण तीर। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਕਾਸਮ ਬੇਗ ਲੱਲਾ ਬੇਗ ਦਾ ਵੱਡਾ ਪੁੱਤਰ ਹੈ ਉਹ ਬਿਧੀ ਚੰਦ ਦੇ ਲਾਗੇ ਆਇਆ ਹੈ। ਆਪਣੀ ਕਮਾਨ ਦੇ ਵਿੱਚ ਉਹਨੇ ਕਠੋਰ ਧਨੁਸ਼ ਨੂੰ ਪਾ ਕੇ ਤਿਆਰ ਕੀਤਾ ਮਾਰਨ ਦੇ ਵਾਸਤੇ ਬਿਧੀ ਚੰਦ ਨੂੰ।
ਇੱਕ ਸਿੱਖ ਲੱਖੂ ਦੀ ਰਗ ਜਵਾਨ ਗੁਰ ਕੀ ਸਾਂਗ ਰੱਖੈ ਨਿਜ ਪ੍ਰਾਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਲੱਖੂ ਔਰ ਉਹ ਬਹੁਤ ਵੱਡਾ ਉੱਚਾ ਲੰਮਾ ਗੱਭਰੂ ਸੀ।
ਗੁਰ ਕੀ ਸਾਂਗ ਰੱਖੈ ਨਿਜ ਪਾਣ, ਹਮੇਸ਼ਾ ਸਤਿਗੁਰਾਂ ਨੂੰ ਫੜਾਉਣ ਦੇ ਵਾਸਤੇ ਇੱਕ ਤਿੱਖੀ ਵਰਛੀ ਉਹ ਆਪਣੇ ਹੱਥ ਦੇ ਵਿੱਚ ਰੱਖਿਆ ਕਰਦਾ ਸੀ।
ਪਰੇ ਜੋਦ ਚਾਹਤ ਗੁਰ ਜਬੈ ਦੇਤ ਸੰਵਾਰ ਨਿਕਟ ਹੋਏ ਤਬੈ।
ਜਦੋਂ ਵੀ ਯੁੱਧ ਹੁੰਦਾ ਸੀ ਤੇ ਜਦੋਂ ਵੀ ਸਤਿਗੁਰੂ ਜੀ ਚਾਹ ਕਰਦੇ ਸਨ ਉਸੇ ਵੇਲੇ ਉਹ ਵਰਛੀ ਸਤਿਗੁਰਾਂ ਨੂੰ ਸੰਭਾਲ ਕੇ ਉਹ ਫੜਾ ਦਿਆ ਕਰਦਾ ਸੀ ਜਿਹਦਾ ਨਾਮ ਸੀ ਲੱਖੂ।
ਤਿੰਨ ਕਰ ਕ੍ਰੋਧ ਤਵਾਇ ਤੁਰੰਗ ਗਰਵੀ ਸਾਂਗ ਉਠਾਈ ਉਹ ਤੰਗ।
ਜਦੋਂ ਕਾਸਮ ਬੇਗ ਦੇ ਵੱਲ ਦੇਖਿਆ ਕਿ ਬਿਧੀ ਚੰਦ ਦੇ ਉੱਤੇ ਵਾਰ ਕਰਨਾ ਚਾਹੁੰਦਾ ਹੈ ਉਸੇ ਵੇਲੇ ਕ੍ਰੋਧ ਨੂੰ ਧਾਰਨ ਕਰਕੇ ਘੋੜੇ ਨੂੰ ਦੜਾ ਕੇ ਆਪਣੀ ਉਸ ਸਾਂਗ ਨੂੰ ਵਰਛੀ ਨੂੰ ਫੜ ਕੇ ਉਤਾਂਹ ਉਠਾ ਕੇ ਲਾਗੇ ਆਇਆ।
ਕਾਸਮ ਬੇਗ ਲਖਿਓ ਜਬ ਆਇਓ ਖੈਂਚ ਖੜਕ ਕੋ ਅਗਰ ਚਲਾਇਓ।
ਜਦੋਂ ਕਾਸਮ ਬੇਗ ਨੇ ਦੇਖਿਆ ਕਿ ਮੇਰੇ ਵੱਲ ਇਹ ਵਰਛੀ ਨੂੰ ਲੈ ਕੇ ਵਧ ਰਿਹਾ ਹੈ ਉਸ ਨੇ ਅੱਗੋਂ ਤਲਵਾਰ ਦਾ ਵਾਰ ਕੀਤਾ।
ਲਾਇਓ ਸਹਿਤੀ ਪਰ ਤੇ ਵਾਰ ਜਬ ਹੀ ਬਜਿਓ ਸਾਰ ਪਰ ਸਾਰ।
ਕਾਸਮ ਬੇਗ ਨੇ ਵਾਰ ਕੀਤਾ ਤਲਵਾਰ ਦਾ ਅੱਗੋਂ ਸੈਥੀ ਦੇ ਉੱਤੇ ਭਾਵ ਕੇ ਵਰਛੀ ਦੇ ਉੱਤੇ ਉਸ ਦੇ ਵਾਰ ਨੂੰ ਲੱਖੂ ਨੇ ਚੱਲ ਲਿਆ।
ਜਬ ਹੀ ਬਜਿਓ ਸਾਰ ਪਰ ਸਾਰ ਭਾਵ ਕੇ ਜਦੋਂ ਹੀ ਲੋਹੇ ਦੇ ਉੱਤੇ ਲੋਹਾ ਵੱਜਿਆ।
ਟੂਟਿਓ ਖੰਡਾ ਭਾਇਓ ਦੁਖੰਡ ਰਾਹਕ ਲੱਖੂ ਰਿਸਿਓ ਪ੍ਰਚੰਡ।
ਬਰਛੀ ਦੇ ਉੱਤੇ ਵੱਜਣ ਦੇ ਕਾਰਨ ਜਿਹੜੀ ਕਾਸਮ ਬੇਗ ਦੀ ਤਲਵਾਰ ਸੀ ਉਹ ਟੁੱਟ ਕੇ ਦੋ ਟੋਟੇ ਹੋ ਗਈ। ਉਸ ਵੇਲੇ ਰਾਹਕ ਜਿਹੜਾ ਲੱਖੂ ਸੀ ਨਾ ਉਹ ਬਹੁਤ ਜ਼ਿਆਦਾ ਪ੍ਰਚੰਡ ਰਿਸਿਆ, ਗੁੱਸੇ ਦੇ ਵਿੱਚ ਆਇਆ।
ਰਿਪ ਕੋ ਵਾਰ ਨਿਫਲ ਕਰ ਦੀਨ ਕਰਤੇ ਸਾਂਗ ਪ੍ਰਹਾਰਨ ਕੀਨ।
ਭਾਵ ਕੇ ਵੈਰੀ ਦੇ ਵਾਰ ਨੂੰ ਉਸਨੇ ਨਿਸਫਲ ਕਰ ਦਿੱਤਾ ਹੈ ਵਰਛੀ ਦੇ ਨਾਲ ਤੇ ਫਿਰ ਪ੍ਰਹਾਰ ਕੀਤਾ ਸਾਂਗ ਦਾ ਵਰਛੀ ਦਾ।
ਲਗ ਛਾਤੀ ਮੈਂ ਵੀ ਦਿਓ ਸਾਰੋ ਪੁਣ ਝੰਜੋਰ ਭੂਮ ਪਰ ਡਾਰੋ।
ਤਿੱਖੀ ਵਰਛੀ ਦਾ ਵਾਰ ਕੀਤਾ ਜਿਹੜੀ ਵਰਛੀ ਛਾਤੀ ਦੇ ਵਿੱਚ ਕਾਸਮ ਬੇਗ ਦੇ ਵੱਜੀ ਹੈ ਵਿੰਨ ਕੇ ਸਰੀਰ ਨੂੰ ਪਾਰ ਹੋ ਗਈ ਹੈ। ਉਸ ਵੇਲੇ ਪੁਆਂਟਣੀ ਖਾ ਕੇ ਜਿਹੜਾ ਕਾਸਮ ਬੇਗ ਸੀ ਉਹ ਧਰਤੀ ਦੇ ਉੱਤੇ ਡਿੱਗ ਪਿਆ।
ਗੁਰ ਹੇਰਤ ਹਰ ਖਾਏ ਉਚਾਰਾ ਲੱਖੂ ਹੇ ਹਰ ਨੇ ਰਿਪ ਮਾਰਾ।
ਜਦੋਂ ਇਸ ਤਰੀਕੇ ਦੇ ਨਾਲ ਲੱਖੂ ਨੇ ਮਾਰ ਦਿੱਤਾ ਕਾਸਮ ਬੇਗ ਨੂੰ ਦੂਰੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੀ ਹਾਲਤ ਦੇ ਵਿੱਚ ਉੱਚੀ ਸਾਰੀ ਵਚਨ ਕੀਤਾ। ਕਹਿੰਦੇ ਨੇ ਲੱਖੂ ਹੇ ਹਰ ਨੇ ਰਿਪ ਮਾਰਾ ਕਿ ਲੱਖੂ ਹੇਹਰ ਨੇ ਵੈਰੀ ਨੂੰ ਮਾਰ ਕੇ ਡੇਗ ਲਿਆ ਹੈ। ਹੇਹਰ ਉਸ ਦੇ ਪਿੰਡ ਦਾ ਨਾਮ ਸੀ, ਉਹਦਾ ਨਾਮ ਲੱਖੂ ਸੀ।
ਖੁਸ਼ੀ ਪਏ ਦੀ ਨਸ ਬੜਿਆਈ ਅਵ ਤੁਰ ਕਣ ਕੀ ਕਿਆਮਤ ਆਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਲੱਖੂ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ, ਉਸ ਨੂੰ ਵੱਡੀ ਵਡਿਆਈ ਦਿੱਤੀ ਤੇ ਕਹਿੰਦੇ ਨੇ ਅਵ ਤੁਰਕਣ ਕੀ ਕਿਆਮਤ ਆਈ, ਮਾਨੋ ਕਿ ਹੁਣ ਤੁਰਕਾਂ ਦੀ ਕਿਆਮਤ ਆ ਗਈ।
ਨੰਦ ਸਿੰਘੇਰਾ ਰਣ ਵਿੱਚ ਵਿਚਰਤ ਮੋਹਰੂ ਰੰਧਾਵਾ ਰਿਪ ਹਤ ਹਤ।
ਇਸ ਤੋਂ ਇਲਾਵਾ ਨੰਦ ਸਿੰਘੇੜਾ ਇਹ ਵੀ ਰਣ ਦੇ ਵਿੱਚ ਵਿਚਰ ਰਹੇ ਨੇ। ਇਸ ਤੋਂ ਇਲਾਵਾ ਮੋਹਰੂ ਰੰਧਾਵਾ ਗੋਦਾ ਉਹ ਵੀ ਵੈਰੀਆਂ ਨੂੰ ਮਾਰੇ।
ਅਰ ਕਿਰਪਾਲ ਜੱਲੂ ਕੋ ਸੂਰ ਮਰ ਤੁਰਕ ਕਿਨੇ ਬਹੁ ਦੂਰ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਲ ਪਿੰਡ ਦਾ ਰਹਿਣ ਵਾਲਾ ਕਿਰਪਾਲ ਸੂਰਮਾ ਵਿੱਚ ਹੀ ਸ਼ਾਮਲ ਸੀ, ਉਹਨੇ ਵੀ ਬਹੁਤੇ ਸਾਰੇ ਤੁਰਕਾਂ ਨੂੰ ਮਾਰ ਕੇ ਦੂਰ ਕੀਤਾ।
ਕਰੀ ਲਥੇਰ ਪਥੇਰ ਬਹੁ ਕਨੋ ਕਾਲ ਕਮ ਸਾਨ ਕਰੇ ਪਲਾਵਣ ਤ
ਰਣ ਲਿਓ ਛੁਰਾਏ ਮੈਦਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਘਮਸਾਨ ਦਾ ਯੁੱਧ ਕੀਤਾ। ਸਤਿਗੁਰਾਂ ਦੇ ਸਿੰਘਾਂ ਨੇ ਲਥੇਰ ਪਥੇਰ ਰਣ ਭੂਮੀ ਦੇ ਵਿਚ ਮਚਾ ਦਿੱਤੀ ਹੈ। ਬਹੁਤੇ ਸਾਰੇ ਤੁਰਕਾਂ ਨੂੰ ਦੌੜਾ ਦਿੱਤਾ ਗਿਆ, ਮੈਦਾਨ ਨੂੰ ਭਾਵ ਕੇ ਮੱਲ ਲਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜੋਧਾ ਜੋਧ ਪ੍ਰਬੋਧ ਜੁੱਧ ਕਰੇ ਉਥਲ ਪਥਲ ਸ਼ਾਹ ਸਲੇਮ ਸੁਯਨ ਜੁਜੁਤ ਤੁਰਕ ਸਮੂਹ ਦਬਲ। ਕਵੀ ਜੀ ਲਿਖਦੇ ਨੇ ਕਿ ਜੋਧ ਜੋਧ ਪ੍ਰਬੋਧ ਜੁੱਧ ਕਰੇ ਉਥਲ ਪੁਥਲ, ਭਾਵ ਕੇ ਜੁੱਧ ਨੀਤੀ ਦੇ ਗਿਆਤਾ ਭਾਈ ਜੋਧ ਰਾਏ ਨੇ ਸੂਰਮੇ ਨੇ ਸਿਆਣਪ ਦੇ ਨਾਲ ਜੰਗ ਦੇ ਵਿਚ ਉਥਲ ਪੁਥਲ ਕਰ ਦਿੱਤੀ। ਸ਼ਾਹ ਸਲੇਮ ਸੋ ਅਣਜ ਜੁੱਤ ਤੁਰਕ ਸਮੂਹ ਦਬਟ, ਭਾਵ ਕੇ ਆਪਣੇ ਛੋਟੇ ਭਰਾ ਸਲੇਮ ਸ਼ਾਹ ਦੇ ਨਾਲ ਮਿਲ ਕੇ ਤੁਰਕਾਂ ਨੂੰ ਬਹੁਤ ਹੀ ਜ਼ਿਆਦਾ ਉਸਨੇ ਮਾਰੇ। ਭਿੱਖ ਮਾਰੇ ਓ ਪੁੱਤਰ ਇਕ ਲਰਤ ਵੀਰ ਤੁਰਕਾਣ ਸੈਣ ਪਰ ਅਦਕ ਪੀਰ। ਇਕ ਸੂਰਮਾ ਪੁੱਤਰ ਲੜਕੇ ਮਰਿਆ ਹੈ ਲੱਲਾ ਵੇਖਦਾ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਤੁਰਕਣ ਸੈਨ ਪਰ ਅਧਿਕ ਪੀਰ, ਜਦੋਂ ਮਰਿਆ ਵੱਡਾ ਪੁੱਤਰ ਲੱਲਾ ਵੇਖਦਾ ਤੇ ਤੁਰਕਾਂ ਦੇ ਸੈਨਾ ਦੇ ਉੱਤੇ ਬਹੁਤ ਵੱਡੀ ਮੁਸ਼ਕਲ ਆ ਬਣੀ। ਤਬ ਲੱਲਾ ਬੇਗ ਬੜ ਕੋਪ ਧਾਰ ਗੁਰਜੀਤ ਹੋਤ ਸਹਿਣਾ ਸਹਾਰ। ਵੱਡੇ ਪੁੱਤਰ ਦੀ ਮੌਤ ਦੀ ਖਬਰ ਜਦੋਂ ਲੱਲਾ ਬੇਗ ਤੱਕ ਪਹੁੰਚੀ ਹੈ, ਵੱਡੇ ਗੁੱਸੇ ਨੂੰ ਧਾਰਨ ਕੀਤਾ ਹੈ। ਗੁਰਜੀਤ ਹੋਤ ਸਕੈ ਨਾ ਸਹਾਰ, ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਦੀ ਜਿੱਤ ਹੋ ਰਹੀ ਹੈ, ਇਸ ਗੱਲ ਨੂੰ ਲੱਲਾ ਬੇਗ ਸਹਾਰਦਾ ਨੇ। ਜਹਿ ਪਰ ਪੁੱਤਰ ਕੋ ਹੱਥ ਸਰੀਰ ਇਕ ਵਾਰ ਪਹੁੰਚ ਬੇ ਚਹਿਤ ਤੀਰ। ਹੁਣ ਲੱਲਾ ਬੇਗ ਉਸ ਜਗ੍ਹਾ ਦੇ ਉੱਤੇ ਪਹੁੰਚਣਾ ਚਾਹੁੰਦਾ ਹੈ ਜਿੱਥੇ ਕਿ ਮਰ ਕੇ ਉਹਦਾ ਪੁੱਤਰ ਡਿੱਗਿਆ ਹੋਇਆ, ਇੱਕ ਵਾਰ ਉਹਦੇ ਕੋਲ ਜਾਣਾ ਚਾਹੁੰਦਾ। ਮੁਕਤਾਂਤ ਤੀਰ ਤੋਂ ਮਰ ਉਬਾਰ ਗਮਨੰਤ ਅਗਰ ਕਹਿ ਮਾਰ ਮਾਰ। ਕਵੀ ਜੀ ਲਿਖਦੇ ਨੇ ਕਿ ਤੀਰਾਂ ਨੂੰ ਛੱਡਦਾ ਹੋਇਆ ਸਿੰਘਾਂ ਨੂੰ ਮਾਰਦਾ ਹੋਇਆ ਉਸ ਪਾਸੇ ਨੂੰ ਵੱਧਦਾ ਜਾ ਰਿਹਾ ਜਿੱਥੇ ਕਿ ਉਹਦਾ ਪੁੱਤਰ ਮਰ ਕੇ ਡਿੱਗਾ ਹੋਇਆ। ਨਿਜ ਹਾਰ ਜਾਣ ਬਹੁ ਰਿਸਤ ਵੀਰ ਮੁਗਲਨ ਪਠਾਨ ਮੈਂ ਨੀਕ ਤੀਰ। ਆਪਣੀ ਹਾਰ ਹੁੰਦੀ ਜਾਣ ਕੇ ਲੱਲਾ ਬੇਗ ਬਹੁਤ ਹੀ ਜ਼ਿਆਦਾ ਰੋਹ ਦੇ ਵਿਚ ਗੁੱਸੇ ਦੇ ਵਿਚ ਮੱਤਿਆ ਹੋਇਆ। ਮੁਗਲ ਪਠਾਨਨ ਮੈਂ ਨੀਕ ਤੀਰ, ਸਾਰਿਆਂ ਮੁਗਲਾਂ ਪਠਾਨਾਂ ਦੇ ਵਿਚੋਂ ਵੱਡੀ ਧੀਰੀ ਨੂੰ ਧਾਰਨ ਕੀਤਾ। ਗੁਰ ਸੂਰ ਵਧੇ ਦੀ ਨੌ ਸੋ ਮੋਰ ਇਕ ਵਾਰ ਚੌਂਗ ਮਿਲ ਕੀਨ ਜੋਰ। ਕਵੀ ਜੀ ਲਿਖਦੇ ਨੇ ਕਿ ਇਕ ਵਾਰ ਆਪਣੇ ਟੋਲੇ ਦੇ ਨਾਲ ਮਿਲ ਕੇ ਲੱਲਾ ਬੇਗ ਨੇ ਵੱਡਾ ਜ਼ੋਰ ਪਾਇਆ ਹੈ ਕਿ ਭਾਵ ਜਿਹੜੇ ਸਤਿਗੁਰਾਂ ਦੇ ਸੂਰਮੇ ਅੱਗੇ ਵੱਧਦੇ ਆ ਰਹੇ ਸਨ ਉਹਨਾਂ ਨੂੰ ਪਿਛਾਂ ਤੱਕ ਦਿੱਤਾ। ਇਕ ਪੁੱਤਰ ਲੋਥ ਮਿਲ ਰਹਿਸ ਧੂਰ ਬਹੁ ਸ਼ੋਕ ਤਾਰ ਜਲ ਨੈਣ ਪੂਰ। ਆਖਰਕਾਰ ਸੈਨਾ ਨੂੰ ਚੀਰਦਾ ਹੋਇਆ ਉਸ ਜਗ੍ਹਾ ਦੇ ਉੱਤੇ ਲੱਲਾ ਬੇਗ ਪਹੁੰਚ ਗਿਆ ਜਿੱਥੇ ਕਿ ਉਸ ਦੇ ਪੁੱਤਰ ਦੀ ਲੋਥ ਧੂੜ ਤੇ ਮਿੱਟੀ ਦੇ ਵਿਚ ਰੁਲ ਰਹੀ ਸੀ। ਬਹੁ ਸ਼ੋਕ ਤਾਰ ਜਲ ਨੈਣ ਪੂਰ, ਵੇਖ ਕੇ ਲਾਸ਼ ਨੂੰ ਆਪਣੇ ਪੁੱਤਰ ਦੀ ਨੂੰ ਵੱਡੇ ਸੋਗ ਨੂੰ ਧਾਰਨ ਕੀਤਾ, ਅੱਖਾਂ ਦੇ ਵਿਚ ਹੰਝੂਆਂ ਦਾ ਪਾਣੀ ਆ ਗਿਆ। ਕੁਛ ਥੇਰੇ ਉਹ ਨਿਕਟ ਨਹੀਂ ਦਿਖ ਸਕਾਹੇ ਜਨ ਫਟਤ ਰਿਦਾ ਬਹੁ ਕਸ਼ਟ ਮਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਥੋੜਾ ਚਿਰ ਆਪਣੇ ਪੁੱਤਰ ਦੀ ਲੋਥ ਨੂੰ ਦੇਖਦਾ ਰਿਹਾ, ਫੇਰ ਦੇਖ ਨਹੀਂ ਸਕਦਾ ਇਸ ਕਰਕੇ ਉਥੋਂ ਪਿਛਾਂ ਹਟਿਆ, ਕਿਉਂਕਿ ਜਦੋਂ ਦੇਖਦਾ ਤੇ ਦੁੱਖ ਦੇ ਨਾਲ ਉਹਦਾ ਹਿਰਦਾ ਫਟਦਾ। ਤਬ ਲਾਉ ਸੁਪਾਟ ਜੇ ਠਾ ਪ੍ਰਚੰਡ ਬਲ ਬੰਡ ਬੜੋ ਚਿਤ ਚਹਿ ਕਮੰਡ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਜਿਹੜੇ ਕਿ ਪ੍ਰਚੰਡ ਸੂਰਮੇ ਨੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਕਰ ਤੁੰਦ ਤੁਰੰਗਮ ਅਗਰ ਜਾਏ ਸਮਦਾਇ ਬਾਣ ਮਾਰੇ ਰਸਾਏ। ਉਸ ਵੇਲੇ ਆਪਣੇ ਘੋੜੇ ਨੂੰ ਤੇਜ ਕਰਕੇ ਭਾਈ ਜੇਠਾ ਜੀ ਨੇ ਬਹੁਤੇ ਸਾਰੇ ਗੁੱਸੇ ਦੇ ਨਾਲ ਤੀਰ ਚਲਾਏ। जहां लला बेग तह समख होए रुप रहियो वीर शत्रुन परोए। जिथे लला बेग रुकिया सी ओदे सामने गए ने भाई जेठा जी, जिन्ना ने के बहुते सारे व्यारिया नू तीरां दे विच परोया सी। मुगलान बीच गर जो बिलंद बिन त्रास शत्र गह कर निकंद। मुगलां दे विच बहुत ज्यादा जोर दे नाल भाई जेठा जी गरजे ने बिन त्रास शस्त्र गह कर निकंद, बगैर किसी डर तो निडर होके शस्त्रां दा वार कर रहे ने भाई जेठा जी। चहल ला बेग को करन कात गह करा चोल खैचो और सात। भाई जेठा जी लला बेग नू मारना चाहते ने, इस करके उन्होंने अपनी तलवार नू गुस्से दे नाल म्यान चो खिचे। है प्रेर समुख किया नेर जाए सिर को प्रहार दीनो चलाए। अपने घोड़े नू सामने प्रेर के लला बेग दा नेड़ा कीता भाई जेठा ने। सिर को प्रहार दीनो चलाए, सिर दे वार नू तक के उन्होंने अपनी तलवार चला दिती। लग गयो लोह पर निफल कात तब लला बेग पुर बहोर सात। कवि संतोख सिंह जी लिखते ने, पावे भाई जेठा जी ने सिर दा वार तक के वार कीता है लला बेग दे उते तलवार दा, पर तलवार जाके उदी संजोते टिक गई है। इस करके पाव के भाई जेठा जी दा कीता होया जरा वार सी ना वो निसफल चला गया, बेअसरा चला गया। लला बेग बहुत ही ज्यादा रोह दे विच भरिया। निज खड़ग खैच की नस प्रहार है चपल होत के लग सवार। अपनी तलवार नू म्यान दे विचों खिच के फिर लला बेग ने प्रहार कीता है, जेड़ा वार है चपल होत के लग सवार। पाव के जेठा जी दे कोड़े नू चलिया होया वार लला बेग दा लग गया। कुछ तनक काव श्रोणत चलंत जेठा सुबीर जेठा लरंत। थोड़ा जा काव जखम लगा भाई जेठा जी दे कोड़े नू, लहू डुल्या कोड़े दे शरीर दे विचों। जेठा सो वीर जेठा लरंत, पाव के बड़ा सूरमा होके भाई जेठा जी लड़ रहे। ए मखाड़ चलत मुगलान देख सब परे आन ओरड़ वसेख। जदों इस तरीके दे नाल लला वेखदा ते भाई जेठा जी दा युद्ध होण लगा, कवि जी लिखते ने के सारे दे सारे विशेष जेड़े वैरी सना ओ इकट्ठे ही आन के भाई जेठा नू पै गए। केह खड़ग तुपक नेजा उभार सब परे जाए कह मार मार। किसी ने तलवार नू सांभिया है, किसी ने बंदूक नू सांभिया है, किसी ने नेजे नू वारिया ते सारे मारो मार करदे होए सामने आए। किर गयो वीर एक सबन माहे मुख शमस सेत बड़ बैस जाहे। ग्रंथाकार भाई संतोख सिंह जी लिखते ने के भाई जेठा जी सारिया वैरियां दे विच इस वेले घेरे जा चुके ने। मुख शमस सेत बड़ बैस जाहे। कवि जी लिखते ने के मुंह दे उते चिट्टा दाड़ा है, वड्डी उम्र दे मालक ने भाई जेठा। एक याली बेग तो मरी उबार होए बाम दिशा कीनो प्रहार। कवि जी लिखते ने के तुरकां दी सेना दे विच एक अली बेग दा सूरमा सी, जिन्ने अपने बरछे नू उच्चा उबारिया है खब्बा पासा तक के भाई जेठा दे उते उसने वार कीता। लग गयो बबर फोरियो बेसाल पुन चलियो कुछ कर मनो मार। जदों ही उसने अपने बरछे दा वार कीता ते बब्बर भाव के पसनिया दा पिंजर भाई जेठा जी दा टुट गया। पण चलियो काढ़ कर मनो मार, मनो मार लिया इस तरह उस वैरी ने जाने। बहु क्रोध हृदय नहीं काव जान तेह गैल होए कर हत किरपान। कवि जी लिखते ने कि अपने घाव नू अपने जख्म नू जरा भी भाई जेठा जी ने विचारिया नहीं है, क्रोध दे नाल उस मारन वाले दा पिछा कीता ते जाके किरपान दा वार कीता। सो लयो गेर कर प्राण नाश बहुत तुर के आन कर टुके पास। किरपाण दा वार करके भाई जेठा जी ने उस अली बेग नू मार दिता, प्राणा तो सखना कर दिता। बहुत तुरक आण कर टुके पास, इन्ने चिर नू होर भी ज्यादा तुरक भाई जेठा जी दे लागे टुक पै। तिनके प्रहार बहु खाए खाए, पुन पहुंच पहुंच रे पकाए खाए। कवि जी लिखते ने के वैरियां दे प्रहारा नू ਉਹਨਾਂ ਦੇ ਵਾਰਾਂ ਨੂੰ ਖਾ ਖਾ ਕੇ ਫਿਰ ਅੱਗੇ ਵੱਧ ਵੱਧ ਕੇ ਉਹ ਬਹੁਤੇ ਸਾਰੇ ਵੈਰੀਆਂ ਨੂੰ ਮਾਰਦਾ ਰਿਹਾ। ਤਬ ਗਿਰਿਓ ਆਪ ਬਹੁ ਰਿਪਣ ਮਾਰ, ਚੜ ਗਾ ਵਿਮਾਨ ਬੜੋ ਮੋਦ ਤਾਰ। ਆਖਿਰਕਾਰ ਕਿੰਨਾ ਕੁ ਚਿਰ ਤੱਕ ਭਾਈ ਜੇਠਾ ਜੀ ਲੜ ਸਕਦੇ ਸਨ? ਕਵੀ ਜੀ ਲਿਖਦੇ ਨੇ ਕਿ ਵੈਰੀਆਂ ਦੇ ਹੱਥੋਂ ਆਖਿਰਕਾਰ ਲੜਦਿਆਂ ਲੜਦਿਆਂ ਭਾਈ ਜੇਠਾ ਜੀ ਸ਼ਹੀਦੀ ਨੂੰ ਪ੍ਰਾਪਤ ਕਰ ਗਏ ਨੇ। ਚੜ ਗਾ ਵਿਮਾਨ ਬੜੋ ਮੋਦ ਤਾਰ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਦੀ ਜੀਵ ਆਤਮਾ ਸੋਹਣੇ ਵਿਮਾਨਾਂ ਦੇ ਵਿਚ ਚੜ ਕੇ ਸੱਚ ਖੰਡ ਦੇ ਵੱਲ ਗਈ ਹੈ, ਕਿਉਂਕਿ ਜਿਹੜਾ ਵੀ ਸੂਰਮਾ ਵੀਰ ਗਤੀ ਦੇ ਨਾਲ ਲੜਦਾ ਹੋਇਆ ਵੀਰ ਗਤੀ ਨੂੰ ਸ਼ਹਾਦਤ ਨੂੰ ਪ੍ਰਾਪਤ ਕਰਦਾ ਹੈ, ਉਹਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਭਾਵੇਂ ਉਹ ਤੁਰਕ ਹੋਵੇ ਤੇ ਭਾਵੇਂ ਸਿੰਘ ਹੋਵੇ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਦਿੱਤਾ ਹੈ ਕਿ ਵੀਰ ਗਤੀ ਨੂੰ ਪ੍ਰਾਪਤ ਹੋਏ ਨੇ ਭਾਈ ਜੇਠਾ ਜੀ, ਜਿਨ੍ਹਾਂ ਦੀ ਜੀਵ ਆਤਮਾ ਵਿਮਾਨਾਂ ਦੇ ਵਿੱਚ ਚੜ ਕੇ ਗਈ। ਪਿਖ ਲੱਲਾ ਬੇਗ ਬਿਸਮਿਓ ਬਿਲਾਂਦ, ਬਹੁ ਲਰਿਓ ਬਹਾਦਰ ਓਜਵੰਦ। ਕਵੀ ਜੀ ਲਿਖਦੇ ਨੇ ਕਿ ਭਾਵੇਂ ਕਿ ਮਾਰ ਲਿਆ ਗਿਆ ਹੈ ਭਾਈ ਜੇਠਾ ਨੂੰ, ਪਰ ਤਾਂ ਵੀ ਲਲਾ ਬੇਗ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਬਹੁ ਲਰਿਓ ਬਹਾਦਰ ਓਜਵੰਦ, ਸੋਚਦਾ ਕਿ ਗੁਰੂ ਦਾ ਇੱਕ ਸਿੱਖ ਵੱਡੀ ਵੀਰਤਾ ਦੇ ਨਾਲ ਲੜਿਆ। ਗੁਰ ਸਪੱਟ ਬੜੇ ਲਸ਼ਕਰ ਖਪਾਏ, ਹੋਏ ਟੂਕ ਟੂਕ ਹੈ ਜੁੱਤ ਨਸਾਏ। ਸੋਚਦਾ ਹੈ ਕਿ ਗੁਰੂ ਦੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਇਹ ਵੱਡੇ ਲਸ਼ਕਰ ਨੂੰ ਇਸੇ ਕਰਕੇ ਖਪਾਉਂਦੇ ਨੇ, ਹੋਏ ਟੂਕ ਟੂਕ ਹੈ ਜੁੱਤ ਨਸਾਏ। ਭਾਵ ਕੇ ਟੋਟੇ ਟੋਟੇ ਹੋ ਜਾਂਦੇ ਨੇ ਪਰ ਪਛਾਣ ਨਹੀਂ ਹਟਦੇ, ਇਸੇ ਕਰਕੇ ਬਹੁਤੀ ਮੇਰੀ ਸੈਨਾ ਨੂੰ ਇਹਨਾਂ ਨੇ ਮਾਰ ਦਿੱਤਾ। ਬਿਨ ਤਰਾਸ ਲਰਤ ਨਹੀਂ ਗਿਣੈ ਬ੍ਰਿੰਦ, ਬਹੁ ਤੁਰਕ ਮਾਰ ਗਰਜਤ ਬਿਲੰਦ। ਲੱਲਾ ਬੇਗ ਸੋਚਦਾ ਹੈ ਕਿ ਬਗੈਰ ਡਰ ਤੋਂ ਇਹ ਸਾਰੇ ਦੇ ਸਾਰੇ ਲੜਦੇ ਨੇ, ਗਿਣੈ ਨਾ ਬ੍ਰਿੰਦ, ਭਾਵ ਕੇ ਕਿੰਨਿਆਂ ਦੇ ਨਾਲ ਅਸੀਂ ਲੜ ਰਹੇ ਹਾਂ, ਇਸ ਗੱਲ ਦੀ ਗੁਰੂ ਦੇ ਸਿੰਘ ਗਿਣਤੀ ਨਹੀਂ ਕਰਦੇ, ਜਿੰਨੇ ਵੀ ਸਾਹਮਣੇ ਆ ਜਾਂਦੇ ਨੇ ਉਹਨਾਂ ਦੇ ਨਾਲ ਹੀ ਲੜਦੇ ਨੇ। ਬਹੁਤ ਤੁਰਕ ਮਾਰ ਗਰਜਤ ਬਿਲੰਦ, ਬਹੁਤਿਆਂ ਤੁਰਕਾਂ ਨੂੰ ਇਕੱਲਾ ਇਕੱਲਾ ਹੀ ਗੁਰੂ ਦਾ ਸਿੰਘ ਮਾਰ ਦਿੰਦਾ ਹੈ ਗਰਜ ਕੇ। ਇਮ ਗੁਰੂ ਕਿਰੈ ਜਬ ਬੀਚ ਆਏ, ਗਹਿਲੇ ਕੇਰ ਕਿਮ ਜਾਨ ਪਾਏ। ਵਿਉਂਤਾ ਸੋਚਦਾ ਹੈ ਲਲਾ ਬੇਗ ਕਿ ਮੈਨੂੰ ਲੱਗਦਾ ਕਿ ਜੇਕਰ ਗੁਰੂ ਦੇ ਸਿੰਘ ਇਸੇ ਤਰੀਕੇ ਦੇ ਨਾਲ ਲੜਦੇ ਨੇ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਗੁਰੂ ਵੀ ਇਸੇ ਤਰੀਕੇ ਦੇ ਨਾਲ ਲੜਦਾ ਹੋਵੇਗਾ, ਜਿਵੇਂ ਕਿ ਜੇਠਾ ਜੀ ਨੂੰ ਭਾਵੇਂ ਬਹੁਤਿਆਂ ਸਾਰਿਆਂ ਨੇ ਘੇਰ ਲਿਆ ਪਰ ਉਹਨੇ ਆਪਣੇ ਹੌਸਲੇ ਨੂੰ ਨਹੀਂ ਛੱਡਿਆ। ਇਸੇ ਤਰੀਕੇ ਦੇ ਨਾਲ ਜੇਕਰ ਗੁਰੂ ਨੂੰ ਵੀ ਘੇਰਾ ਪਾਇਆ ਜਾਵੇਗਾ ਤੇ ਉਹ ਵੀ ਇਕੱਲਾ ਹੀ ਇਸੇ ਤਰੀਕੇ ਦੇ ਨਾਲ ਬਹੁਤਿਆਂ ਦੇ ਨਾਲ ਲੜੇਗਾ। ਜੇ ਕਰਤ ਬਹੁ ਸ਼ਸਤਰਨ ਪ੍ਰਹਾਰ, ਹਥਿਆਰ ਮਾਰਦਾ ਹੈ ਸੰਘਾਰ। ਪਰ ਕਹਿੰਦਾ ਕਿ ਜੇਕਰ ਜੇਠੇ ਦੀ ਤਰ੍ਹਾਂ ਗੁਰੂ ਨੂੰ ਘੇਰਾ ਪਾ ਲਿਆ ਗਿਆ ਤੇ ਕਿੰਨਿਆਂ ਕੁ ਨੂੰ ਮਾਰੇਗਾ, ਕਿੰਨਾ ਕੁ ਸ਼ਸਤਰਾਂ ਦਾ ਪ੍ਰਹਾਰ ਕਰੇਗਾ। ਆਖਿਰਕਾਰ ਜੇਠੇ ਦੇ ਵਾਂਗ ਇਸ ਗੁਰੂ ਨੂੰ ਵੀ ਮਾਰ ਦਿੱਤਾ ਜਾਵੇਗਾ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਵੱਡਾ ਘੇਰਾ ਪਾ ਕੇ ਜਿਉਂਦਿਆਂ ਹੀ ਗੁਰੂ ਨੂੰ ਫੜ ਲਿਆ ਜਾਵੇ। ਇਤ ਪਾਇਓ ਜੋਦ ਜੇਠੇ ਪ੍ਰਚੰਡ, ਗੁਰਪੁਰੀ ਪਹੁੰਚ ਹੋਏ ਖੰਡ ਖੰਡ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਭਾਈ ਜੇਠਾ ਜੀ ਨੇ ਪ੍ਰਚੰਡ ਵੱਡਾ ਯੁੱਧ ਕੀਤਾ ਤੇ ਆਖਿਰਕਾਰ ਸ਼ਹਾਦਤ ਨੂੰ ਪ੍ਰਾਪਤ ਕਰਕੇ ਗੁਰੂ ਦੀ ਪੁਰੀ ਦੇ ਵਿੱਚ ਟੋਟੇ ਟੋਟੇ ਹੋ ਕੇ ਪਹੁੰਚ ਗਏ। ਉਤ ਜਾਤੀ ਮਲਕ ਰਸਾਏ ਤਾਏ, ਸ਼ਮਸ ਬੇਗ ਤਹ ਅਗਰ ਜਾਏ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਸਤਿਗੁਰਾਂ ਦਾ ਸਿੰਘ ਜਾਤੀ ਮਲਕ ਹੈ, ਉਹਨੇ ਗੁੱਸੇ ਨੂੰ ਧਾਰਨ ਕੀਤਾ ਤੇ ਲਲਾ ਬੇਗ ਦੇ ਛੋਟੇ ਪੁੱਤਰ ਜਿਹਦਾ ਨਾਮ ਸ਼ਮਸ ਬੇਗ ਹੈ ਉਹਦੇ ਵੱਲ ਵਧੇ। ਟਕ ਨੇਰ ਮਲਕ ਜਾ ਤੀਰ ਸਾਏ, ਪਿਖ ਸ਼ਮਸ ਬੇਗ ਕੇ ਕਾਲ ਕਾਏ। ਮਲਕ ਜਾਤੀ ਨੇ ਗੁੱਸੇ ਨੂੰ ਧਾਰਨ ਕਰਕੇ ਸ਼ਮਸ ਬੇਗ ਦਾ ਨੇੜਾ ਕੀਤਾ। ਟਿਕ ਸ਼ਮਸ ਬੇਗ ਕੈ ਕਾਲ ਕਾਏ, ਸ਼ਮਸ ਬੇਗ ਨੇ ਵੀ ਜਾਤੀ ਮਲਕ ਨੂੰ ਵੇਖਿਆ ਤੇ ਯੁੱਧ ਕਰਨ ਲੱਗਾ।
ਕਰ ਢਾਲ ਅਗਰ ਨਿਜ ਕੋ ਬਚਾਏ, ਹੋਏ ਗਯੋ ਦੂਰ ਬਾਜ਼ੀ ਤਵਾਏ।
ਜਾਤੀ ਮਲਕ ਨੇ ਵਾਰ ਕੀਤਾ ਸ਼ਮਸ ਬੇਗ ਦੇ ਉੱਤੇ, ਪਰ ਢਾਲ ਦੇ ਉੱਤੇ ਵਾਰ ਨੂੰ ਬਚਾ ਕੇ ਉਹ ਆਪਣੇ ਘੋੜੇ ਨੂੰ ਦੌੜਾ ਕੇ ਪਛਾਣ ਲੈ ਗਏ।
ਤਬ ਆਪਣੋ ਆਪ ਕੋ ਬਲ ਸੰਭਾਲ, ਬਲਵਾਨ ਬਾਜ ਤੇ ਕਰ ਉਤਾਲ।
ਆਪਣੇ ਆਪ ਦਾ ਬਲ ਸੰਭਾਲ ਕੇ ਸ਼ਮਸ ਬੇਗ ਜਿਹੜਾ ਕਿ ਬਲਵਾਨ ਹੈ, ਉਹਨੇ ਆਪਣੇ ਬਾਜ ਨੂੰ ਆਪਣੇ ਘੋੜੇ ਨੂੰ ਤੇਜ ਕੀਤਾ।
ਟਿਗ ਪਯੋ ਆਏ ਕਰ ਖੜਗ ਨੰਗ, ਕਰ ਕੋਈ ਉਬਾਰ ਬਡ ਬੇਗ ਸੰਗ।
ਆਪਣੀ ਤਲਵਾਰ ਨੂੰ ਨੰਗਾ ਕਰਕੇ ਲਾਗੇ ਆਇਆ ਹੈ ਜਾਤੀ ਮਲਕ ਦੇ।
ਕਰ ਕੋਈ ਉਬਾਰ ਬਡ ਬੇਗ ਸੰਗ, ਆਪਣੇ ਹੱਥ ਨੂੰ ਉਬਾਰਿਆ ਹੈ ਵੱਡੇ ਵੇਗ ਦੇ ਨਾਲ, ਵੱਡੀ ਕਾਲੀ ਦੇ ਨਾਲ।
ਇਸ ਤਰੀਕੇ ਦੇ ਨਾਲ ਹੁਣ ਇਸ ਵੇਲੇ ਜਾਤੀ ਮਲਕ ਦਾ ਤੇ ਲੱਲਾ ਬੇਗ ਦਾ ਛੋਟਾ ਜਿਹੜਾ ਸ਼ਮਸ ਬੇਗ ਲੜਕਾ ਹੈ, ਇਹਨਾਂ ਦੋਵਾਂ ਦਾ ਯੁੱਧ ਹੋ ਰਿਹਾ।
ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ।
ਕਿਸ ਤਰੀਕੇ ਦੇ ਨਾਲ ਅੱਗੇ ਯੁੱਧ ਨੂੰ ਬਿਆਨ ਕਰਨਗੇ ਕਵੀ ਸੰਤੋਖ ਸਿੰਘ ਜੀ, ਮੈਂ ਉਸ ਦੇ ਪ੍ਰਸੰਗ ਨੂੰ ਕੱਲ ਸਮੇਂ ਦੇ ਵਿੱਚ ਅਰਜ ਕਰਾਂਗਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।